गुरु प्यारी, गुरु सवारी, गुरु रूप खालसा साध सगत जी, वाहेगुरु जी का खालसा, वाहेगुरु जी की फतेह। गुरबाणी विचार। गुरमुख प्यारे महापुरख बाऊ जिया ने आप गुरबाणी दे गुज्जे डूंगे अंतरीव भावां नूं बुझ के कमा के सरल भाषा विच साडा समझ गोचरा करन लई इना अनुभवी लेखनिया विच प्रकाशित किया है जी। शब्द दे विषय ते गुरमुख प्यारा ने नौ लिख लिखे हैं, जिस विचों एक भाग आप जी के सामने पढ़िया जा रहा है। गुर का शब्द को विरला बुझे, हवा या वायु भावें दिसती नहीं पर साडे अंदर बाहर हर थां रव रही भरपूर है ते साडे जीवन का आधार है। हवा वायु भावें दिसती नहीं पर साडे अंदर बाहर हर थां रव रही भरपूर है ते साडे जीवन का आधार है। इस तो बगैर असीं इक खिन भी नहीं जी सकते, पर फिर भी सानू इसकी सदी भी अंदर बाहर होने का ख्याल ही नहीं आता, एहसास ही नहीं होता, याद ही नहीं आती। भुल भी छां ते कीमत नहीं पाते, इसे भुल विच ही सारा जीवन बतीत हो जाता है। सानू ये हवा उदों याद आती है जब इसकी अणहोंद नाल साडा साह कुटदा है या इसके वेग नू असीं महसूस करते हाँ। इसे तरह, हाँ जी ठीक इसे तरह, भावें शब्द साडे अंदर बार ताने पेटे रव रहा भरपूर है, साडा आत्मक जीवन आधार है, पर असी इस तो बिल्कुल अनजान, अज्ञानी, बेपरवाह, अवेसले ते भुल विच हाँ। इसका कारण यह है कि जन्मा जन्मा तो साड़ी बिरती सुरती बारमुखी होने कारण दिसनहार संसार ते ही केंद्रित है ते अदिष्ट सुखम इलाही मंडल दियां सच्चाइयां ते यकीन नहीं आउंदा। असी रब नूं भी दिसनहार रूप विच देखना लुझते हाँ, इसलिए इंसाना ने आपो अपने निश्चय अनुसार रब दे मनोकल्पत मठ मंदिर बुत ते तस्वीरां काढ़ के बारमुखी दिमागी श्रद्धा की पूर्ति नूं ही धर्म या तर्म परमारत समझ रख्या है। इसे विच ही संतुष्ट हन, इसे विच ही गलतान हन। इस तो उपर सूखम अदृष्ट गैवी आत्म मंडल दे जानन बुझन ते समझन लई सानू ज्ञान ही नहीं, लोड़ ही नहीं, इच्छा ही नहीं, उद्यम तां की करना सी। इसका कारण यह है कि अदृष्ट अगोचर ज़ारा ज़हूर हाजरा हजूर अकाल पुरख की बाबत साडा ज्ञान सुनिया सुनाया है, पढ़िया पढ़ाया है ते समझा समझाया साडी बुद्धि ताईं सीमित है। आकारहीन अदृष्ट अगोचर अकाल पुरख ते उसके सूखम प्रकाश रूप शब्द का ज्ञान सिर्फ आत्मक अनुभव द्वारा अंतर आत्मे ही हो सकता है। इस सीमित बुद्धि की पकड़ तो परे है। हाँ जी, आकारहीन अदृष्ट अगोचर अकाल पुरख ते उसके सूखम प्रकाश रूप शब्द का ज्ञान सिर्फ आत्मक अनुभव द्वारा ही अंतरात्मी ही हो सकता है। साड़ी सीमित बुद्धि की पकड़ तो परे है। इस आत्मक अनुभवी सोझी या तत् ज्ञान तो बगैर साड़ा ज्ञान, साड़ा निश्चा, साड़ी श्रद्धा पावनी ओपरी बदलवी अधूरी अपूरण गलत ते बेबुनियाद है। इसी कारण बेअंत पाठ पूजा कर्मकांड करद्या होया बेअंत धर्म प्रचार दे हुंद्या होया भी अदृष्ट अगोचर अकाल पुरख दी होन ते उसकी सरबकता उत्ते सानू यकीन ही नहीं आंदा, श्रद्धा ही नहीं उपजदी या ओपरी जी श्रद्धा हुंदी है, साड़ी बुद्धि ताई सीमित हुंदी है ते जीवन खेतर दी कसवटी उत्ते पूरी नहीं उतरदी। पर सानू गुरबाणी दसदी है कि साडा गुरु साडा सतगुरु वह देहधारी नहीं, एक देसी नहीं, एक जाति नहीं, एक रंगी नहीं, एक नामी नहीं, तस्वीर वाला नहीं, बुत्तां वाला नहीं, मरण जीवन विच नहीं, सुंड वाला नहीं, दह सिरा नहीं, भयानक रूप नहीं, दूर नहीं। ਦੇ ਤਾਰੀ ਗੁਰੂ ਅਵਤਾਰ ਤਾਂ ਅਨੇਕਾਂ ਆਏ ਤੇ ਗਏ, ਪਰ ਪ੍ਰਕਾਸ਼ ਰੂਪੀ ਸ਼ਬਦ ਗੁਰੂ ਤਾਂ ਇੱਕ ਹੈ, ਸੱਚ ਹੈ, ਪੂਰਾ ਹੈ, ਅਵਿਨਾਸੀ ਹੈ, ਆਦਿ ਅੰਤ ਏਕ ਹੈ, ਅਵਤਾਰਾ ਹੈ, ਨਾਲ ਹੋਵੰਦਾ ਹੈ, ਸਦਾ ਅੰਗ ਸੰਗੇ ਹੈ, ਹੱਥ ਪੈ ਨੇਰੇ ਹੈ, ਅੰਗ ਸੰਗ ਮੌਲਾ ਹੈ, ਅੰਗ ਸੰਗ ਸੁਖਦਾਈ ਹੈ, ਰੱਖੇ ਜੀ ਨਾਲੇ ਹੈ, ਓਤ ਪੋਤ ਲਪਟਾਏ ਹੈ, ਸਰਬ ਰਿਹਾ ਭਰਪੂਰ ਹੈ, ਜ਼ਾਰਾ ਜ਼ਹੂਰ ਹੈ, ਹਾਜ਼ਰਾ ਹਜ਼ੂਰ ਹੈ, ਜੀ ਲਾਡ ਲਡਾਉਂਦਾ ਹੈ, ਖੇਲ ਖਿਲਾਉਂਦਾ ਹੈ, ਪ੍ਰੇਮ ਸਹਿਤ ਗੱਲ ਲਾਉਂਦਾ ਹੈ, ਪ੍ਰਿਤਪਾਲੇ ਹੈ, ਨਿਤ ਸਾਰ ਸੰਭਾਲੇ ਹੈ, ਅਨੰਦ ਵਿਨੋਦੀ ਹੈ, ਮਿੱਠ ਬੋਲੜਾ ਹੈ, ਪ੍ਰੇਮ ਪੁਰਖ ਹੈ, ਅਤਿ ਪ੍ਰੀਤਮ ਹੈ। ਇਸ ਤੋਂ ਉਲਟ ਮਨੋਕਲਪਿਤ ਬੁੱਤ ਤਸਵੀਰਾਂ ਅਤੇ ਦੇਹਧਾਰੀ ਗੁਰੂ ਗੁਰਬਾਣੀ ਦੇ ਉੱਪਰ ਦਰਸਾਈ ਕਸਵੱਟੀ 'ਤੇ ਪੂਰੇ ਨਹੀਂ ਉਤਰਦੇ, ਕਿਉਂਕਿ ਉਹ ਅੱਖਾਂ ਤੋਂ ਓਹਲੇ ਹੋ ਜਾਂਦੇ ਹਨ, ਸਦਾ ਨਾਲ ਨਹੀਂ ਹੋ ਸਕਦੇ, ਬਦਲ ਜਾਂਦੇ ਹਨ, ਬਿਨਸਨਹਾਰ ਹਨ, ਪੂਰਨ ਨਹੀਂ ਹੋ ਸਕਦੇ, ਸਰਬੱਗ ਨਹੀਂ ਹਨ, ਰਵ ਰਿਹਾ ਭਰਪੂਰ ਨਹੀਂ ਹੁੰਦੇ। ਇਸ ਲਈ ਗੁਰਬਾਣੀ ਦੀ ਰੋਸ਼ਨੀ ਅਨੁਸਾਰ ਐਸਾ ਸਰਬ ਰਿਹਾ ਭਰਪੂਰ ਗੁਰੂ ਸਿਰਫ ਸ਼ਬਦ ਹੀ ਹੋ ਸਕਦਾ ਹੈ। ਸੱਚਾ ਸਤਿਗੁਰੂ ਸ਼ਬਦ ਅਪਾਰਾ, ਤਿਸ ਤੇ ਤਿਸ ਦੈ ਸ਼ਬਦ ਨਿਸਤਰੈ ਸੰਸਾਰਾ। ਸ਼ਬਦ ਗੁਰੂ ਪੀਰਾ ਗਹਿਰ ਗਪੀਰਾ, ਬਿਨ ਸ਼ਬਦ ਹੈ ਜਗ ਬਿਉਰਾਨ। ਤੇਰਾ ਸ਼ਬਦ ਤੂੰ ਹੈ ਹੈ ਆਪੇ ਪਰਮ ਕਹਾਈ, ਜੈ ਕਹਿ ਤੈ ਭਰਪੂਰ ਸ਼ਬਦ ਦੀਪਕ ਦੀਪਾਇਓ। ਆਨੰਦ ਮੂਲ ਰਾਮ ਸਭ ਦੇਖਿਆ, ਗੁਰ ਸ਼ਬਦੀ ਗੋਬਿੰਦ ਗਜਿਆ। ਇੱਕਾ ਬਾਣੀ ਇੱਕ ਗੁਰੂ, ਏਕੋ ਸ਼ਬਦ ਵਿਚਾਰ, ਏਕੰਕਾਰਾ ਸ਼ਬਦ ਤੁਨ ਓਂਕਾਰ ਆਕਾਰ ਬਣਾਇਆ। ਇਹ ਸ਼ਬਦ ਰੂਪ ਗੁਰੂ ਸਦਾ ਲਈ ਜੁਗੋ ਜੁਗ ਇੱਕੋ ਇੱਕ ਅਵਤਾਰਾ ਹੈ। ਆਦਿ ਅੰਤ ਏਕੈ ਅਵਤਾਰਾ, ਸੋਈ ਗੁਰੂ ਸਮਝਿਓ ਹਮਾਰਾ। ਇਸੇ ਕਰਕੇ ਗੁਰਬਾਣੀ ਐਸੇ ਸਤਿਗੁਰ ਦੀ ਖੋਜ ਦੀ ਸਿਫਾਰਿਸ਼ ਕਰਦੀ ਹੈ। ਐਸਾ ਸਤਿਗੁਰੂ ਲੋੜ ਲੋ ਜਿਸ ਜੇਵਟ ਅਵਰ ਨਾ ਕੋਏ, ਤਿਸ ਸ਼ਰਨਾਈ ਛੁੱਟੀਐ ਲੇਖਾ ਮੰਗੈ ਨਾ ਕੋਏ। ਸੋ ਗੁਰ ਕਰੋ ਜੇ ਸਾਚ ਦਿੜਾਵੈ, ਸੋ ਗੁਰ ਕਰੋ ਜੇ ਸਾਚ ਦਿੜਾਵੈ, ਅਕਥ ਕਥਾਵੈ ਸ਼ਬਦ ਮਿਲਾਵੈ। ਐਸੇ ਸਤਿਗੁਰ ਦੇ ਦਰਸ਼ਨ ਜਾਂ ਮਿਲਾਪ ਦੀ ਜੁਗਤੀ ਗੁਰਬਾਣੀ ਵਿੱਚ ਸਿਰਫ ਸ਼ਬਦ ਦੀ ਕਮਾਈ ਦੁਆਰਾ, ਸ਼ਬਦ ਸੁਰਤ ਦੁਆਰਾ ਜਾਂ ਨਾਮ ਸਿਮਰਨ ਹੀ ਦੱਸੀ ਗਈ ਹੈ। ਸਾਹਿਬ ਮੇਰਾ ਸਦਾ ਹੈ ਦਿਸੈ ਸ਼ਬਦ ਕਮਾਏ, ਪੂਰੇ ਸ਼ਬਦ ਪ੍ਰਭ ਮਿਲਿਆ ਆਏ, ਸ਼ਬਦੇ ਹੀ ਨਾ ਉਪਜੈ ਸ਼ਬਦੈ ਮੇਲ ਮਿਲਾਇਆ, ਉੱਚੀ ਪਦਵੀ ਉੱਚੋ ਉੱਚਾ ਨਿਰਮਲ ਸ਼ਬਦ ਕਮਾਇਆ। ਇਹ ਸ਼ਬਦ ਸੁਰ ਦੀ ਕਮਾਈ ਸਿਰਫ ਸਾਧ ਸੰਗਤ ਵਿੱਚ ਹੀ ਹੋ ਸਕਦੀ ਹੈ। ਪ੍ਰਭ ਕਾ ਸਿਮਰਨ ਸਾਧ ਕਹਿ ਸੰਗ, ਸਾਧ ਸੰਗ ਹਰ ਹਰ ਨਾਮ ਚਿਤਾਰਾ, ਮਨ ਤਨ ਪ੍ਰਭ ਅਰਾਧਿਐ ਮਿਲ ਸਾਧ ਸਮਾਗੈ। ਸਾਧ ਸੰਗਤ ਗੁਰ ਸ਼ਬਦ ਸੁਰਤੀ, ਸਾਧ ਸੰਗਤ ਗੁਰ ਸ਼ਬਦ ਕਮਾਈ, ਸਾਧ ਸੰਗਤ ਗੁਰ ਸ਼ਬਦ ਬਿਲੋਵੈ, ਸਾਧ ਸੰਗਤ ਗੁਰ ਸ਼ਬਦ ਵਸੰਦਾ। ਦੂਜੇ ਲਫਜ਼ਾਂ ਵਿੱਚ ਸ਼ਬਦ ਸੁਰਤੀ ਕਮਾਈ ਅਥਵਾ ਅੰਤਰਮੁਖੀ ਨਾਮ ਅਭਿਆਸ ਕਮਾਈ ਜਾਂ ਸਿਮਰਨ ਦੁਆਰਾ ਹੀ ਅਗਿਆਨਤਾ ਦਾ ਹਨੇਰ ਦੂਰ ਹੁੰਦਾ ਹੈ। ਪਰਮ ਮਿਟਦੇ ਹਨ, ਬਜਰ ਕਪਾਟ ਖੁੱਲਦੇ ਹਨ, ਹਉਮੈ ਦੂਰ ਹੁੰਦੀ ਹੈ, ਪ੍ਰਭੂ ਦੇ ਦਰਸ਼ਨ ਹੁੰਦੇ ਹਨ, ਪ੍ਰਭੂ ਨਾਲ ਮੇਲ ਹੁੰਦਾ ਹੈ। ਹਾਂਜੀ, ਸ਼ਬਦ ਸੁਰ ਦੀ ਕਮਾਈ ਦੁਆਰਾ ਗੋਬਿੰਦ ਗੱਜਦਾ ਹੈ, ਅਨਾਹਦ ਰੁਣ ਚੂਣ ਮਹਿਸੂਸ ਹੁੰਦੀ ਹੈ, ਅਨਦ ਧੁਨੀ ਸੁਣਦੀ ਹੈ, ਅਸਚਰਜ ਮਹਾਰਸ ਦਾ ਸਵਾਦ ਆਉਂਦਾ ਹੈ, ਮਨ ਅਲਮਸਤ ਮਤਵਾਰਾ ਹੋ ਜਾਂਦਾ ਹੈ, ਮਨ ਇਲਾਹੀ ਨਾਮ ਖੁਮਾਰੀ ਮਾਣਦਾ ਹੈ ਤੇ ਜੀਵਨ ਸਫਲ ਹੁੰਦਾ ਹੈ। ਸੁਪਨਿਆਂ ਵਿੱਚ ਕਦੇ ਕਦਾਈ ਭਿੰਨ ਭਿੰਨ ਕ੍ਰਿਸ਼ਮੇ ਦਿਸਤਾਨ ਦਰਸ਼ਨ ਕੌਤਕ ਆਦਿ ਦਿਖਾਈ ਦਿੰਦੇ ਹਨ, ਜਿਸ ਨੂੰ ਅਸੀਂ ਇਲਾਹੀ ਦੇਸ਼ ਦੇ ਲਿਸ਼ਕਾਰੇ ਜਾਂ ਅਕਾਲ ਪੁਰਖ ਜਾਂ ਸਤਿਗੁਰ ਦੇ ਦਰਸ਼ਨ ਸਮਝ ਕੇ ਫੁੱਲੇ ਨਹੀਂ ਸਮਾਉਂਦੇ। ਇਹ ਦ੍ਰਿਸ਼ਟਾਂਤ, ਇਹ ਦਰਸ਼ਨ ਸਾਡੇ ਮਨ ਬੁੱਧੀ ਅੰਤਸ਼ਕਰਨ ਵਿੱਚ ਜਮ੍ਹਾਂ ਹੋਏ ਸਾਡੇ ਮਨੋਕਲਪਿਤ ਖਿਆਲਾਂ ਜਾਂ ਨਿਸ਼ਚਿਆਂ ਦਾ ਅਚੇਤ ਅਕਸ਼ ਹੈ, ਚਲਕਾਰਾ ਹੈ ਜਾਂ ਪ੍ਰਗਟਾਵਾ ਹੀ ਹੁੰਦਾ ਹੈ। ਜੇਕਰ ਇਹ ਮਨੋਕਲਪਿਤ ਖਿਆਲਾਂ ਅਨੁਸਾਰ ਪਿੰਨ ਪਿੰਨ ਕ੍ਰਿਸ਼ਮੇ ਸੱਚੀ ਮੁੱਚੀ ਸਤਿਗੁਰ ਦੇ ਪ੍ਰਤੱਖ ਦਰਸ਼ਨ ਹੋਣ ਤਾਂ ਸਾਡਾ ਜੀਵਨ ਫੌਰਨ ਮਨਮੁਖਤਾਈ ਤੋਂ ਬਦਲ ਕੇ ਗੁਰਮੁਖਤਾਈ ਵਾਲਾ ਹੋ ਜਾਣਾ ਚਾਹੀਦਾ ਹੈ ਅਤੇ ਜੀਵਨ ਦੀ ਪੁਰਾਣੀ ਰੋੜ ਉਲਟ ਕੇ ਆਤਮ ਪ੍ਰਾਇਣ ਹੋ ਜਾਣੀ ਚਾਹੀਦੀ ਹੈ। ਸਤਿਗੁਰੂ ਨੂੰ ਸਭ ਕੋ ਵੇਖਦਾ ਜੇਤਾ ਜਗਤ ਸੰਸਾਰ ਡਿੱਠੇ ਮੁਕਤ ਨਾ ਹੋਵੇ ਜਿਚਰ ਸ਼ਬਦ ਨਾ ਕਰੇ ਪਿਆ ਵਿਚਾਰ। ਰਾਮ ਗੁਰਮੋਹਨ ਮੋਹ ਮਨ ਲਈਆ ਹੋ ਅਕਲ ਬਿਕਲ ਪਈ ਗੁਰ ਦੇਖੇ ਹੋ ਲੋਟ ਪੋਟ ਹੋਈ ਪਈਆ। ਦਰਸ਼ਨ ਦੇਖਤੀ ਸੁਧ ਕੀ ਨਾ ਸੁਧ ਰਹੀ ਬੁੱਧ ਕੀ ਨਾ ਬੁੱਧ ਰਹੀ ਮਤ ਮੇ ਨਾ ਮਤ ਹੈ। ਸ਼ਰਾਬ ਦਾ ਪੈਗ ਪੀਣ ਨਾਲ ਤਨ ਮਨ ਬੁੱਧੀ ਉੱਤੇ ਕੋਈ ਅਨੋਖਾ ਜਿਹਾ ਅਸਰ ਹੁੰਦਾ ਹੈ ਜਿਹਾ ਕਿ ਸਰੂਰ ਖੁਸ਼ੀ ਚਾਓ ਅਤੇ ਜੋਸ਼ ਆਦਿ। ਜੋ ਸ਼ਰਾਬੀ ਦੀ ਸੋਚਣੀ ਤੱਕਣੀ ਆਵਾਜ਼ ਹਰਕਤ ਅਦਾਵਾਂ ਵਰਤਾਵਾ ਖਾਣ ਪੀਣ ਸੌਣ ਜਾਗਣ ਅਥਵਾ ਜੀਵਨ ਦੇ ਹਰ ਪੱਖ ਵਿੱਚ ਆਪ ਮੁਹਾਰੇ ਪ੍ਰਗਟ ਹੁੰਦਾ ਹੈ, ਪਰ ਇਹ ਹਾਲਤ ਉਦੋਂ ਤਾਈਂ ਕਾਇਮ ਰਹਿੰਦੀ ਹੈ ਜਦ ਤਾਈਂ ਸਰੂਰ ਚੜਿਆ ਰਹੇ। ਜਦ ਸਰੂਰ ਉਤਰ ਜਾਵੇ ਤਾਂ ਫਿਰ ਸ਼ਰਾਬੀ ਆਪਣੀ ਪਹਿਲੀ ਹਾਲਤ ਵਿੱਚ ਆ ਜਾਂਦਾ ਹੈ। ਐਨ ਇਸੇ ਤਰ੍ਹਾਂ ਜਦ ਗੁਰਮੁਖ ਪਿਆਰੇ ਸ਼ਬਦ ਸੁਰ ਦੀ ਕਮਾਈ ਅਥਵਾ ਸਿਮਰਨ ਕਰਦੇ ਹਨ ਤਾਂ ਸਤਿਗੁਰ ਦੀ ਬਖਸ਼ਿਸ਼ ਦੁਆਰਾ ਉਹਨਾਂ ਦਾ ਅੰਤਰ ਆਤਮੇ ਮਨ ਇਕਾਗਰ ਹੋ ਜਾਂਦਾ ਹੈ। ਸ਼ਬਦ ਸੁਰ ਤਾਂ ਮੇਲ ਹੁੰਦਾ ਹੈ, ਆਤਮਕ ਖਿੱਚ ਖਾਂਦਾ ਹੈ, ਮਨ ਸ਼ਬਦ ਵਿੱਚ ਲਿਵਲੀਨ ਹੁੰਦਾ ਹੈ, ਰੁਣ ਚੁਣ ਛਿੜਦੀ ਹੈ, ਆਤਮਕ ਕਲਾ ਵਰਤਦੀ ਹੈ, ਅਨਤ ਧੁਨੀ ਸੁਣਦੀ ਹੈ, ਅਨਮੜਿਆ ਮੰਦਲ ਵੱਜਦਾ ਹੈ, ਬਿਨ ਸਾਵਨ ਕਨਹਰ ਗਜਦਾ ਹੈ, ਚਿਮਚਿਮ ਵਰਸੈ ਅੰਮ੍ਰਿਤ ਧਾਰਾ ਹੁੰਦਾ ਹੈ, ਪਿਰਮ ਪਿਆਲਾ ਪੀਂਦਾ ਹੈ, ਪਿਰਮ ਰਸ ਦਾ ਅਸਚਰ ਸਵਾਦ ਮਾਣਦਾ ਹੈ, ਨਾਮ ਦਾ ਸੋਮਾ ਫੁੱਟਦਾ ਹੈ, ਅੰਮ੍ਰਿਤ ਭੋਜਨ ਛਕਦਾ ਹੈ, ਨਿਜ ਘਰ ਵਾਸਾ ਹੁੰਦਾ ਹੈ, ਗੋਬਿੰਦ ਗਜਦਾ ਹੈ, ਅਨੰਤ ਆਨੰਦ ਮਾਣਦਾ ਹੈ ਅਤੇ ਨਾਮ ਖੁਮਾਰੀ ਚੜ੍ਹਦੀ ਹੈ। ਹਾਂਜੀ, ਜਦ ਗੁਰਮੁਖ ਪਿਆਰੇ ਸ਼ਬਦ ਸੁਰ ਦੀ ਕਮਾਈ ਜਾਂ ਸਿਮਰਨ ਕਰਦੇ ਹਨ ਤਾਂ ਸਤਿਗੁਰ ਦੀ ਬਖਸ਼ਿਸ਼ ਦੁਆਰਾ ਅੰਤਰ ਆਤਮੀ ਮਨ ਇਕਾਗਰ ਹੋ ਜਾਂਦਾ ਹੈ, ਸ਼ਬਦ ਸੁਰ ਦਾ ਮੇਲ ਹੁੰਦਾ ਹੈ, ਆਤਮਕ ਖਿੱਚ ਖਾਂਦਾ ਹੈ, ਸ਼ਬਦ ਵਿੱਚ ਲਿਵਲੀਨ ਹੁੰਦਾ ਹੈ, ਰੁਨ ਚੁਨ ਛਿੜਦੀ ਹੈ, ਆਤਮਕ ਕਲਾ ਵਰਤਦੀ ਹੈ, ਅਨਤ ਧੁਨੀ ਸੁਣਦੀ ਹੈ, ਅਨਮਲਿਆ ਮੰਦਰ ਵੱਜਦਾ ਹੈ, ਬਿਨ ਸਾਵਣ ਕਨਹਰ ਗਜਦਾ ਹੈ, ਚਿਮ ਚਿਮ ਵਰਸੇ ਅੰਮ੍ਰਿਤ ਤਾਰਾ ਹੁੰਦਾ ਹੈ, ਪਿਰਮ ਪਿਆਲਾ ਪੀਂਦਾ ਹੈ, ਪਿਰਮ ਰਸ ਦਾ ਅਸਚਰਜ ਸਵਾਦ ਮਾਣਦਾ ਹੈ, ਨਾਮ ਦਾ ਸੋਮਾ ਫੁੱਟਦਾ ਹੈ, ਅੰਮ੍ਰਿਤ ਭੋਜਨ ਛਕਦਾ ਹੈ, ਨਿਜ ਘਰ ਵਾਸਾ ਹੁੰਦਾ ਹੈ, ਗੋਬਿੰਦ ਗਜਦਾ ਹੈ, ਅਨੰਤ ਆਨੰਦ ਮਾਣਦਾ ਹੈ ਤੇ ਨਾਮ ਖੁਮਾਰੀ ਚੜ੍ਹਦੀ ਹੈ, ਅਨੇਕਾਂ ਆਤਮਕ ਗੁਣਾਂ ਦੀਆਂ ਬਖਸ਼ਾਂ ਦਾ ਪਾਤਰ ਬਣਦਾ ਹੈ। ਇਹ ਨਾਮ ਖੁਮਾਰੀ ਫਿਰ ਉਤਰਦੀ ਨਹੀਂ, ਕਿਉਂਕਿ ਗੁਰਮੁਖ ਜਨ ਸ਼ਬਦ ਸੁਰਤ ਵਿੱਚ ਲਿਵਲੀਨ ਹੋ ਕੇ ਦਿਨ ਰਾਤ ਆਤਮਕ ਪਿਰਮ ਪਿਆਲੇ ਦਾ ਅਮਿਓ ਰਸ ਪੀ ਪੀ ਕੇ ਅਲਮਸਤ ਮਤਵਾਰੇ ਅਥਵਾ ਖੀਵੇ ਹੋਏ ਰਹਿੰਦੇ ਹਨ। ਇਹ ਗੁਰਮੁਖ ਅਵਸਥਾ ਨੂੰ ਗੁਰਬਾਣੀ ਵਿੱਚ ਦਰਸਾਇਆ ਹੈ, ਹਰ ਰਸ ਪੀਵਤ ਸਦ ਹੀ ਰਾਤਾ ਆਨ ਰਸਾ ਖਿਨਮਹਿ ਲੈ ਜਾਤਾ, ਹਰ ਰਸ ਪੀਵੇ ਅਲਮਸਤ ਮਤਵਾਰਾ, ਤੇਰਾ ਜਨ ਰਾਮ ਰਸਾਇਣ ਮਾਤਾ ਪ੍ਰੇਮ ਰਸਾਨਿਧ ਜਾਕੋ ਉਪਜੀ ਛੋੜ ਨਾ ਕਥੂ ਜਾਤਾ। ਰਾਮ ਰਸਾਇਣ ਜੋ ਜਨ ਗੀਦੇ ਚਰਨ ਕਮਲ ਪ੍ਰੇਮ ਭਗਤੀ ਬੀਤੇ। ਗੁਰਮੁਖਾਂ ਦੀ ਅਲੌਕਿਕ ਆਤਮਕ ਅਵਸਥਾ ਕੁੱਜੀ ਛਿਪੀ ਨਹੀਂ ਰਹਿ ਸਕਦੀ, ਕਿਉਂਕਿ ਉਹਨਾਂ ਦੀਆਂ ਅੱਖਾਂ ਦੀ ਵਿਨੋਦੀ, ਉਹਨਾਂ ਦੀ ਤੱਕਣੀ ਦਾ ਤੇਜ, ਉਹਨਾਂ ਦੇ ਚਿਹਰੇ ਦਾ ਠਰੰਮਾ, ਉਹਨਾਂ ਦੇ ਚਿਹਰੇ ਦਾ ਖਿੜਾਓ, ਉਹਨਾਂ ਦੇ ਮੱਥੇ ਦੀ ਚਮਕ, ਬੋਲੀ ਦੀ ਮਿਠਾਸ, ਉਹਨਾਂ ਦੇ ਬਚਨਾਂ ਦੀ ਦਾਮਨਿਕ ਸ਼ਕਤੀ, ਉਹਨਾਂ ਦੇ ਮਨ ਦੀ ਸ਼ਾਂਤੀ, ਹਾਂਜੀ ਦਇਆ ਖਿਮਾ ਵਾਲਾ ਵਰਤਾਰਾ, ਪਿਆਰ ਦੀ ਅਕਿਰਖਣ ਖਿੱਚ, ਉਹਨਾਂ ਦੇ ਪਿਰਮ ਪਿਆਲੇ ਦੀ ਮਸਤੀ ਅਤੇ ਨਾਮ ਦੀ ਖੁਮਾਰੀ, ਅਨੇਕਾਂ ਆਤਮਕ ਗੁਣਾਂ ਵਾਲੇ ਦੈਵੀ ਜੀਵਨ ਦੀ ਵੈਰਾਗੀ ਅਵਸਥਾ ਦਾ ਉਹਨਾਂ ਦੀ ਹਰ ਤੱਕਣੀ, ਹਰ ਬੋਲ, ਹਰ ਹਰਕਤ ਅਤੇ ਹਰ ਸੋਚ ਵਿੱਚੋਂ ਹਾਂਜੀ ਉਹਨਾਂ ਦੀ ਹਰ ਸੋਚ ਵਿੱਚੋਂ ਫੁੱਲ ਦੀ ਖੁਸ਼ਬੂ ਵਾਂਗ ਸੁੱਤੇ ਸਿੱਧ ਪ੍ਰਗਟਾਵਾ ਹੁੰਦਾ ਰਹਿੰਦਾ ਹੈ। ਰਤਨ ਲੁਕਾਇਆ ਲੁਕੈ ਨਾਹੀਂ, ਜੇ ਕੋ ਰੱਖੈ ਲੁਕਾਈ, ਅਨੇਕ ਜਤਨ ਕਰ ਹਿਰਦੇ ਰਾਖਿਆ, ਰਤਨ ਨਾ ਛਪੈ ਛਪਾਇਆ। ਇਸ ਤਰ੍ਹਾਂ ਗੁਰਮੁਖ ਜਨ ਦੀ ਰੂਹ ਸਰਬ ਰਿਹਾ ਭਰਪੂਰ ਸ਼ਬਦ ਦੇ ਆਤਮਿਕ ਪ੍ਰਕਾਸ਼ ਦੇ ਆਕਾਸ਼ਾਂ ਵਿੱਚ ਉਡਾਰੀਆਂ ਲਾਉਂਦੀ ਹੈ, ਤਾਰੀਆਂ ਲਾਉਂਦੀ ਹੈ, ਜੀਂਦੀ ਹੈ, ਥੀਂਦੀ ਹੈ, ਵਸਦੀ ਹੈ, ਮੋਲਦੀ ਹੈ, ਤੁਣਕੇ ਖਾਂਦੀ ਹੈ, ਹੱਸਦੀ ਖੇਲਦੀ ਲਾਡ ਲਡਾਉਂਦੀ, ਅਨੰਤ ਇਲਾਹੀ ਰਸ ਰੰਗ ਸਵਾਦ ਤੇ ਪ੍ਰੇਮ ਸਵੈਪਣਾ ਮਾਣਦੀ ਰਹਿੰਦੀ ਹੈ। ਇਹੋ ਗੁਰਮੁਖ ਜਨ ਦਾ ਧਰਮ ਹੈ, ਕਰਮ ਹੈ, ਇਹੋ ਗੁਰਮੁਖ ਜਨ ਦਾ ਗਿਆਨ ਹੈ, ਇਹੋ ਗੁਰਮੁਖ ਜਨ ਦਾ ਪਾਠ ਪੂਜਾ ਪਰਮਾਰਤ ਭਜਨ, ਇਹੀ ਜੀਵਨ, ਇਹੀ ਕਲਿਆਣ ਹੈ। ਇਸ ਇਲਾਹੀ ਪ੍ਰੇਮ ਸਵੈਪਨਾ ਦੇ ਆਤਮ ਪ੍ਰਕਾਸ਼ ਵਿੱਚੋਂ ਨਿਕਲਣਾ ਉਸਦੀ ਆਤਮਕ ਮੌਤ ਹੈ। ਜੈ ਜੈ ਦੇਖੈ ਤੈ ਤੈ ਤੂੰ ਹੈ, ਤੁਝ ਸੇ ਨਿਕਸੀ ਫੂਟ ਮਰਾਂ। ਨਾਨਕ ਜਿਤ ਵੇਲਾ ਵਿਸਰੈ ਮੇਰਾ ਸੁਆਮੀ, ਤਿਤ ਵੇਲੇ ਮਰ ਜਾਈ ਜੀਉ ਮੇਰਾ। ਗੁਰਮੁਖ ਜਨ ਦੀ ਇਸ ਆਤਮਕ ਖੁਸ਼ਬੂ, ਰਹਿਣੀ ਬਹਿਣੀ, ਗੁਰਮੁਖ ਜਨ ਦਾ ਡੁੱਲ ਡੁੱਲ ਪੈਂਦਾ ਪਿਆਰ, ਪਿਆਰ ਦੀ ਤੱਕਣੀ, ਦਾਮਨਿਕ ਛੋ, ਗੁਰਮੁਖ ਜਨ ਦੀ ਪ੍ਰੇਮ ਸਵੈਪਨਾ ਦੀਆਂ ਲਿਸ਼ਕਾਂ, ਸ਼ਬਦ ਪ੍ਰਕਾਸ਼ ਦੀ ਲਿਸ਼ਕ, ਦੈਵੀ ਸ਼ੁਭ ਭਾਵਨਾਵਾਂ, ਦਾਮਨਿਕ ਜੀਵਨ, ਗੁਰਮੁਖ ਜਨ ਦੀ ਚੁੰਬਕੀ ਖਿੱਚ ਨਾਲ ਬੇਅੰਤ ਅਬਲਾਖੀ ਜੀਵਾਂ ਦਾ ਭਲਾ ਹੋ ਜਾਂਦਾ ਹੈ। ਗੁਰਮੁਖ ਕੋਟ ਉਧਾਰ ਦਾ ਭਾਈ, ਦੇ ਨਾਵੈ ਏਕਣੀ, ਸਾਧ ਕੇ ਸੰਗ ਨਹੀਂ ਕਛਕਾਲ, ਦਰਸ਼ਨ ਪੇਟਤ ਹੋਤ ਨਿਹਾਲ। ਕਬੀਰ ਸੋਈ ਮੁਖ ਤਨ ਹੈ, ਜਾ ਮੁਖ ਕਹੀਏ ਰਾਮ, ਦੇਹੀ ਕਿਸ ਕੀ ਵਾਪਰੀ, ਪਵਿੱਤਰ ਹੋਏ ਗੋ ਗ੍ਰਾਮ। ਗੁਰਬਾਣੀ ਵਿੱਚ ਸ਼ਬਦ ਅੱਖਰ ਬੇਅੰਤ ਵਰੀ ਇਸਦੇ ਸੂਖਮ ਅੰਤਰੀਵ ਆਤਮਕ ਭਾਵਾਂ ਨੂੰ ਦਰਸਾਉਣ ਲਈ ਵਰਤਿਆ ਗਿਆ ਹੈ। ਬਾਰਮੁਖੀ ਬਿਰਤੀ ਹੋਣ ਕਾਰਨ ਅਸੀਂ ਸ਼ਬਦ ਦੇ ਅੱਖਰੀ ਸਰੂਪ ਦੇ ਦਿਮਾਗੀ ਓਪਰੇ ਜਿਹੇ ਅਰਥਾਂ ਤੋਂ ਹੀ ਜਾਣੂ ਹਾਂ। ਹਾਂਜੀ, ਬਾਰਮੁਖੀ ਬਿਰਤੀ ਹੋਣ ਕਾਰਨ ਅਸੀਂ ਸ਼ਬਦ ਦੇ ਅੱਖਰੀ ਸਰੂਪ ਦੇ ਦਿਮਾਗੀ ਅਤੇ ਓਪਰੇ ਜਿਹੇ ਅਰਥਾਂ ਤੋਂ ਹੀ ਜਾਣੂ ਹਾਂ। ਇਸਦੇ ਸੂਖਮ ਅੰਤਰੀਵ ਅਨੁਭਵੀ ਆਤਮਕ ਭਾਵਾਂ ਤੋਂ ਅਸੀਂ ਅਣਜਾਣ ਹਾਂ, ਅਗਿਆਨੀ ਹਾਂ, ਬੇਪਰਵਾਹ ਹਾਂ ਅਤੇ ਅਵੇਸਲੇ ਹਾਂ। ਇਸੇ ਕਾਰਨ ਅਸੀਂ ਸ਼ਬਦ ਦੇ ਅਨੁਭਵੀ ਤੱਤ ਗਿਆਨ, ਅੰਤਰੀ ਭਾਵਨਾ ਅਤੇ ਗੁੱਝੇ ਆਤਮਕ ਭੇਦਾਂ ਨੂੰ ਬੁੱਝ ਨਹੀਂ ਸਕੇ, ਸੀਝ ਨਹੀਂ ਸਕੇ, ਪਹਿਚਾਣ ਨਹੀਂ ਸਕੇ। ਇਸੇ ਲਈ ਸ਼ਬਦ ਦੇ ਆਤਮਕ ਲਾਹੇ, ਫਲ, ਨਤੀਜੇ ਅਤੇ ਸ਼ਬਦ ਦੀਆਂ ਬਰਕਤਾਂ ਤੋਂ ਅਸੀਂ ਵਾਂਝੇ ਰਹਿੰਦੇ ਹਾਂ। ਇਸੇ ਕਾਰਨ ਆਮ ਸੰਗਤਾਂ ਵਿੱਚ ਸ਼ਬਦ ਦੀ ਬਾਬਤ ਅਤਿਅੰਤ ਭੁਲੇਖੇ ਪਏ ਹੋਏ ਹਨ, ਜੋ ਬੇਲੋੜੇ ਵਾਦ ਵਿਵਾਦ ਦਾ ਕਾਰਨ ਬਣਦੇ ਹਨ। ਸ਼ਬਦ, ਗੁਰ ਸ਼ਬਦ, ਤਤ ਸ਼ਬਦ, ਇੱਕ ਸ਼ਬਦ, ਸੱਚ ਸ਼ਬਦ, ਅਨਹਦ ਸ਼ਬਦ, ਪੰਜ ਸ਼ਬਦ ਦੇ ਅੰਤਰੀਵ ਅਨੁਭਵੀ ਗੁੱਝੇ ਆਤਮਕ ਭੇਦਾਂ ਅਤੇ ਭਾਵਾਂ ਨੂੰ ਸਰਲ ਬੋਲੀ ਵਿੱਚ ਦਰਸਾਉਣ ਦਾ ਇੱਥੇ ਉੱਦਮ ਕੀਤਾ ਗਿਆ ਹੈ। ਹਾਂਜੀ, ਇਹ ਸ਼ਬਦ ਸਿਰਫ ਮੁਰਦਾ ਅੱਖਰ ਹੀ ਨਹੀਂ, ਸਿਰਫ ਬੋਲੀ ਦੇ ਲਫ਼ਜ਼ ਹੀ ਨਹੀਂ, ਸਿਰਫ ਖਿਆਲਾਂ ਦਾ ਸੰਕੇਤ ਹੀ ਨਹੀਂ, ਸਿਰਫ ਵਲਵਲਿਆਂ ਦੇ ਪ੍ਰਗਟਾਵੇ ਦਾ ਸਾਧਨ ਹੀ ਨਹੀਂ, ਸਿਰਫ ਭਾਵਨਾਵਾਂ ਦਾ ਚਿੱਤਰ ਹੀ ਨਹੀਂ। ਹਾਂਜੀ, ਬਲਕਿ ਇਹਨਾਂ ਸਥੂਲ ਦਿਸਨਹਾਰ ਅੱਖਰਾਂ ਦੇ ਅੰਤਰਗਤ ਕੋਈ ਅਲੌਕਿਕ ਥਰਥਰਾਉਂਦੀ, ਕੋਈ ਲਰਜਾਉਂਦੀ, ਕੋਈ ਰੁਣ ਚੁਣ ਛੇੜਦੀ, ਕੋਈ ਲਹਿਰਾਂ ਮਾਰਦੀ, ਕੋਈ ਲੁੱਕ ਮਚਾਈ ਖੇਲਦੀ, ਕੋਈ ਕਲੋਲਾਂ ਕਰਦੀ, ਕੋਈ ਪ੍ਰੇਮ ਗਲਵੱਕੜੀਆਂ ਪਾਉਂਦੀ, ਕੋਈ ਲਾਡ ਲਡਾਉਂਦੀ, ਕੋਈ ਖੇਲ ਖਿਲਾਉਂਦੀ, ਅਨੰਦ ਧੁਨੀ ਵਜਾਉਂਦੀ, ਕੋਈ ਪ੍ਰੇਮ ਪਿਆਲਾ ਪਿਲਾਉਂਦੀ, ਕੋਈ ਪ੍ਰੇਮ ਸਵੈਪਨਾ ਵਿੱਚ ਤਾਰੀਆਂ ਲਾਉਂਦੀ, ਕੋਈ ਪਿਆਰ ਹਟਕੇਲੀਆਂ ਕਰਦੀ, ਪ੍ਰਕਾਸ਼ਮਈ, ਕੋਈ ਜੀ ਜਿਉਂਦੀ ਜਾਗਦੀ ਗਜਦੀ ਵਜਦੀ ਜੀਵਨ ਰੂਹ ਹੈ, ਸ਼ਬਦ ਪ੍ਰਕਾਸ਼ ਦੀ ਆਤਮ ਸ਼ਕਤੀ ਹੈ, ਜੋ ਅਸਚਰਜ ਰੂਪ ਹੈ, ਜੋ ਵਿਸਮਾਦ ਰੂਪ ਹੈ, ਜੋ ਅਦਭੁਤ ਰੂਪ ਹੈ, ਜੋ ਰਸ ਰੂਪ ਹੈ, ਜੋ ਰੰਗ ਰੂਪ ਹੈ, ਜੋ ਅਨੰਦ ਵਿਨੋਦੀ ਹੈ, ਜੋ ਪ੍ਰੇਮ ਸਰੂਪ ਹੈ, ਜੋ ਦਿਆਲ ਸਰੂਪ ਹੈ, ਜੋ ਭਗਤ ਵਛਲ ਹੈ, ਜੋ ਅੰਤਰ ਜਾਮੀ ਹੈ, ਜੋ ਸ਼ਬਦ ਗੁਰੂ ਹੈ, ਜੋ ਗੁਰਮੂਰਤ ਹੈ, ਵਾਹ ਵਾਹ ਹੈ, ਗੁਪਤ ਨਾਮ ਹੈ, ਜੋ ਅੰਮ੍ਰਿਤ ਹੈ। ਪਰ ਐਸੇ ਅਸਚਰਜੋ ਅਸਚਰਜ, ਹਾਂਜੀ ਐਸੇ ਅਸਚਰਜੋ ਅਸਚਰਜ, ਐਸੇ ਵਿਸਮਾਦੀ ਸ਼ਬਦ ਗੁਰੂ ਨੂੰ ਵੇਖਣ ਵਾਲੀ ਅੱਖ ਨਹੀਂ, ਪਹਿਚਾਨਣ ਵਾਲੀ ਵਿਵੇਕ ਬੁੱਧੀ ਨਹੀਂ, ਉਹਨੂੰ ਬੁੱਝਣ ਵਾਲਾ ਤਤ ਗਿਆਨ ਨਹੀਂ, ਚੀਨਣ ਵਾਲਾ ਅਨੁਭਵ ਨਹੀਂ, ਮਾਨਣ ਵਾਲਾ ਹਿਰਦਾ ਨਹੀਂ, ਆਪਾਂ ਵਾਰਨ ਵਾਲੀ ਸ਼ਰਧਾ ਨਹੀਂ, ਇਲਾਹੀ ਦਾਤ ਲਈ ਭਾਂਡਾ ਨਹੀਂ, ਅਨੰਦ ਧੁਨੀ ਸੁਣਨ ਵਾਲੇ ਕੰਨ ਨਹੀਂ, ਵਿਸਮਾਦ ਹੋਣ ਵਾਲੀ ਭਾਵਨਾ ਨਹੀਂ, ਪਿਰਮ ਰਸ ਮਾਨਣ ਵਾਲੀ ਸਵੈਪਨਾ ਨਹੀਂ। ਹਾਂਜੀ ਐਸੇ ਅਨਹਦ ਸ਼ਬਦ, ਐਸੇ ਤਤ ਸ਼ਬਦ, ਐਸੇ ਸੱਚ ਸ਼ਬਦ, ਏਕ ਸ਼ਬਦ ਦੀ ਅਪਾਰ ਵਡਿਆਈ ਨੂੰ ਗੁਰਬਾਣੀ ਦੀ ਰੋਸ਼ਨੀ ਵਿੱਚ ਇਉਂ ਦਰਸਾਇਆ ਗਿਆ ਹੈ। ਸ਼ਬਦ ਆਤਮ ਪ੍ਰਕਾਸ਼ ਹੈ, ਗੁਪਤ ਨਾਮ ਹੈ, ਅਨੰਦ ਬਾਣੀ ਹੈ, ਅਨੰਦ ਰਾਗ ਹੈ, ਅਨੰਦ ਨਾਦ ਹੈ, ਅਨੰਦ ਧੁਨੀ ਹੈ, ਅਨੰਦ ਲਹਿਰਾਂ ਹਨ, ਅਨੰਦ ਤਰੰਗਾਂ ਹਨ, ਤਰੰਗਾਂ ਦੀ ਰੂਣ ਚੂਣ ਹੈ, ਪਿਆਰ ਦੀ ਥਰ ਕੰਬਣੀ ਹੈ, ਪ੍ਰੇਮ ਸਵੈਪਨਾ ਹੈ, ਪਿਰਮ ਪਿਆਲਾ ਹੈ, ਜੇ ਪ੍ਰੇਮ ਪਦਾਰਥ ਹੈ, ਜੇ ਚੁੱਪ ਪ੍ਰੀਤ ਹੈ, ਚੁੱਪ ਮੰਡਲ ਹੈ, ਅਜਲ ਦੇ ਚੁੱਪ ਸੁਨੇਹੜੇ ਹਨ, ਜੇ ਸ਼ਬਦ ਤਾਂ ਅਬੋਲ ਬੋਲੀ ਹੈ, ਰਵ ਰਿਹਾ ਭਰਪੂਰ ਹੈ, ਅਨੰਦ ਚੁਣਕਾਰ ਹੈ, ਆਤਮ ਹਿੰਡੋਲਾ ਹੈ, ਚੁੱਪ ਗਿੜਾਓ ਹੈ, ਚੁੱਪ ਗਰਜ ਹੈ, ਜੀ ਥੰਡਰ ਇਨ ਸਾਇਲੈਂਸ ਹੈ, ਗੁਪਤ ਲੇਵਾ ਦੇਵੀ ਹੈ, ਗੁਪਤ ਵਣਜ ਵਪਾਰ ਹੈ, ਅਨਮੜਿਆ ਮੰਦਲ ਵਜਦਾ ਹੈ, ਬਿਨ ਵਜਾਈ ਕਿੰਗਰੀ ਵਜਦੀ ਹੈ, ਆਤਮ ਰਸ ਦਾ ਵਾਬ ਰੋਲਾ ਹੈ, ਆਤਮ ਮੋਜ ਹੈ, ਜੀ ਸ਼ਬਦ ਮਹਾ ਆਨੰਦ ਹੈ, ਜੀਵਨ ਦਾਤਾ ਹੈ, ਇਹ ਤੱਤ ਸ਼ਬਦ ਪਰਮ ਤੱਤ ਹੈ, ਆਤਮ ਜੋਤ ਹੈ, ਇਹ ਤਾਂ ਗੁਪਤ ਨਾਮ ਹੈ, ਅੰਮ੍ਰਿਤ ਹੈ, ਗੁਰੂ ਹੈ, ਅਤੇ ਇਹ ਤਤ ਸ਼ਬਦ ਹੀ ਰਸ ਪਿੰਡੜੀ ਥਨਰਾਟ ਹੈ, ਰਸ ਪਿੰਡੜੀ ਚਰਨਾਟ ਹੈ, ਦਾਮਨੀ ਜੋਤ ਹੈ, ਨਿਰੰਜਨੀ ਜੋਤ ਹੈ, ਚਰਨ ਕਮਲ ਕੀ ਮੌਜ ਹੈ, ਇਹ ਤਾਂ ਚੁੰਬਕੀ ਖਿੱਚ ਹੈ, ਜੀਵਨ ਰੂਪ ਹੈ, ਜੀ ਤਤ ਸ਼ਬਦ ਹੀ ਸੱਚਾ ਨਿਸ਼ਾਨ ਹੈ, ਸੁਖ ਸਾਗਰ ਹੈ, ਦੁੱਖ ਪੰਜਨ ਹੈ, ਪੈ ਪੰਜਨ ਹੈ, ਪਰਮ ਕਾਟਨ ਹਾਰ ਹੈ, ਹਨੇਰ ਵਿਨਾਸ਼ਨ ਹੈ, ਜਮ ਵਿਦਾਰਨ ਹਾਰ ਹੈ, ਤਤ ਸ਼ਬਦ ਕਰਮ ਮੇਟਨ ਹਾਰ ਹੈ, ਆਵਾਗਮਨ ਮਿਟਾਵਣ ਹਾਰ ਹੈ, ਲਕਟੀ ਟੋਣੀ ਹੈ, ਖੇਦ ਖੁਮਾਰੀ ਹੈ, ਖੌਂਦ ਖੁਮਾਰੀ ਹੈ, ਲਾਲ ਅਮੋਲਾ ਹੈ, ਮਿੱਠੀ ਆਤਮਕ ਕੰਬਣੀ ਹੈ, ਬਬੀਹੇ ਦੀ ਸਵਾਂਤੀ ਬੂੰਦ ਹੈ, ਹਾਂਜੀ ਸਦ ਹੁਣ ਹੈ, ਹਾਂਜੀ ਤਤ ਸ਼ਬਦ ਤਾਂ ਸਦ ਹੁਣ ਹੈ, ਉਹ ਤਾਂ ਨਿੱਤ ਨਵਾਂ ਨਵੇਲਾ ਹੈ, ਪ੍ਰੇਮ ਪੁਰਖ ਹੈ, ਪ੍ਰੇਮ ਪਦਾਰਥ ਹੈ, ਅਤ ਪ੍ਰੀਤਮ ਹੈ, ਮਨ ਮੋਹਣਾ ਹੈ, ਘੱਟ ਸੋਹਣਾ ਹੈ, ਮੂਲ ਪ੍ਰਕਿਰਤੀ ਹੈ, ਮਰ ਜੀਵੜਿਆਂ ਦਾ ਦੇਸ਼ ਹੈ, ਸਰਬ ਰਿਹਾ ਭਰਪੂਰ ਹੈ, ਸਰਬ ਕਲਾ ਸਮਰੱਥ ਹੈ, ਹਾਂਜੀ ਆਤਮਕ ਤਤ ਸ਼ਬਦ ਤਾਂ ਚੋਜ ਵੀ ਡਾਣਾ ਹੈ, ਸਦ ਬਖਸ਼ਿੰਦ ਸਦਾ ਮਿਹਰਬਾਨਾ ਹੈ, ਔਗਣ ਕੋ ਨਾ ਚਿਤਾਰਦਾ ਹੈ, ਵੱਡ ਦਾਤਾ ਹੈ, ਉਹ ਤਾਂ ਆਤਮ ਮੰਡਲ ਦਾ ਸੁਹਾਵਣਾ ठंडा बुल्ला है। हाँ जी, आत्म मंडल दा सुहावना ठंडा बुल्ला है। आत्म मंडल दा पो फुटाला है। आत्म मंडल दी निर्मल शबनम है। आत्म मंडल दा सजरा पण है। आत्म मंडल दी सतरंगी पिंग है। हाँ जी, आत्म मंडल दा सुहावना ठंडा बुल्ला है। आत्म मंडल दा पो फुटाला है। आत्म मंडल दी निर्मल शबनम है। आत्म मंडल दा सजरा पण है। आत्म मंडल दी सतरंगी पिंग है। गुरबाणी विचार शब्द भाग नौवां गुरु का शब्द को विरला बुझ लेख नंबर 66। वाहेगुरु जी का खालसा। वाहेगुरु जी की।